ਮੰਤਰੀ ਬੁਲਾਏ, ਸਾਰਿਆਂ ਨੇ ਫੈਸਲਾ ਕਰਿਆ ਵੀ ਇਹਨਾਂ ਨੂੰ ਕੁਛ ਪਾ ਦਿਓ। ਕਹਿੰਦੇ ਦੇਖੋ ਜੇ ਕੁੱਤਾ ਵੀ ਭੌਂਕਦਾ ਹੋਵੇ ਨਾ ਉਹਨੂੰ ਰੋਟੀ ਪਾ ਦਿਓ, ਕੁਛ ਦੇਰ ਚੁੱਪ ਕਰ ਜਾਂਦਾ। ਕਹਿੰਦੇ ਇਹਨਾਂ ਨੂੰ ਲੜਦਿਆਂ ਨੂੰ ਬੜੀ ਦੇਰ ਹੋ ਗਈ, ਕੁਛ ਰਾਜ ਦਾ ਕੋਈ ਟੁਕੜਾ ਦੇ ਦਿਓ, ਉੱਥੇ ਚੁੱਪ ਕਰ ਜਾਣ। ਉਸ ਵੇਲੇ ਉਹਨਾਂ ਨੇ ਨਵਾਬੀ ਦੀ ਖਿਲਤ ਜਿਹੜੀ ਸੀ, ਉਹ ਸ਼ਾਹਬਾਜ ਸਿੰਘ ਅਤੇ ਸਵੇਗ ਸਿੰਘ ਜਿਹੜੇ ਉੱਥੇ ਦੇ ਕੁਤਵਾਲ ਸੀ ਲਾਹੌਰ ਦੇ, ਉਹਨਾਂ ਨੂੰ ਦੇ ਕੇ ਭੇਜੀ ਵੀ ਖਾਲਸੇ ਨੂੰ ਜਾ ਕੇ ਆਹ ਰਾਜ ਦੇ ਦਿਓ, ਨਵਾਬੀ ਦੇ ਦਿਓ, ਅਤੇ ਇਹ ਆਹ ਇਲਾਕਾ ਜਿਹੜਾ ਇਹਨਾਂ ਦਾ ਹੋਏਗਾ, ਇਹ ਉੱਥੇ ਸੁਤੰਤਰ ਰਾਜ ਕਰਨ, ਪਰ ਸਾਡਾ ਥੋੜ੍ਹਾ ਜਿਹਾ ਹੁਕਮ ਵੀ ਮੰਨਦੇ ਰਹਿਣ, ਨਾਲ ਮਿਲ ਕੇ ਚੱਲਣ। ਉਸ ਵੇਲੇ ਉਹ ਲੈ ਕੇ ਖਿਲਤ ਅਕਾਲ ਤਖ਼ਤ ਦੇ ਸਾਹਮਣੇ ਸਾਰਾ ਪੰਥ ਇਕੱਠਾ ਹੋਇਆ, ਗੁਰਮਤਿ ਕਰ ਰਿਹਾ, ਕਿਉਂਕਿ ਮਿਸਲਾਂ ਜਿਹੜੀਆਂ ਸੀ ਇੱਕ ਵਾਰੀ ਇਕੱਠੀਆਂ ਹੁੰਦੀਆਂ ਸੀ ਸਾਰੀਆਂ, ਆਪਣਾ ਆਪਣਾ ਲਿਖਾਉਂਦੀਆਂ ਸੀ ਵੀ ਆਹ ਇਲਾਕਾ ਮੇਰੇ ਕੋਲ, ਮੈਂ ਆਹ ਕਰਿਆ, ਮੈਂ ਆਹ ਕਰਿਆ। ਉੱਥੇ ਸਾਰੀਆਂ ਦੀਆਂ ਮਿਸਲਾਂ ਰਹਿਣ ਕਰਕੇ ਉਹਨਾਂ ਦਾ ਨਾਂ ਹੀ ਮਿਸਲਾਂ ਪੈ ਗਿਆ, ਮਿਸਲਾਂ ਘਨੱਈਆ, ਮਿਸਲਾਂ ਫਲਾਣੀ, ਮਿਸਲ ਫਲਾਣੀ ਸ਼ੁਕਰ ਚੱਕੀਆਂ, ਮਿਸਲ ਕਰੋੜੀਆ, ਮਿਸਲ ਭੰਗੀਆਂ, ਇਸ ਤਰ੍ਹਾਂ ਨਾਂ ਪੈ ਗਏ ਉਹਨਾਂ ਦੇ। ਉਸ ਵੇਲੇ ਕੀਰਤਨ ਹੋ ਕੇ ਹਟਿਆ ਤਾਂ ਭਾਈ ਸ਼ਾਹਬਾਜ ਸਿੰਘ ਅਤੇ ਸਵੇਗ ਸਿੰਘ ਉੱਠ ਕੇ ਬੇਨਤੀ ਕਰਨ ਲੱਗੇ ਕਿ ਖਾਲਸਾ ਜੀ, ਲਾਹੌਰ ਦੇ ਨਵਾਬ ਨੇ ਤੁਹਾਡੇ ਵਾਸਤੇ ਦਿੱਲੀ ਤੋਂ ਪ੍ਰਵਾਨਗੀ ਲੈ ਕੇ ਨਵਾਬੀ ਭੇਜੀ ਹੈ, ਆਹ ਖਿਲਤ ਹੈ ਉਸ ਦੀ, ਅਤੇ ਤੁਸੀਂ ਮਨਜ਼ੂਰ ਕਰੋ। ਉਹਨੂੰ ਕੋਈ ਨਹੀਂ ਮਨਜ਼ੂਰ ਕਰਦਾ, ਕਹਿੰਦੇ ਨਾ ਅਸੀਂ ਨਹੀਂ ਲੈਣੀ, ਬਥੇਰਾ ਉਹ ਕਹਿੰਦੇ ਨੇ। ਅਤੇ ਇੱਕੋ ਗੱਲ ਕਹਿੰਦੇ ਨੇ ਕਿ ਕਿਸੇ ਕਾ ਦੀਆ ਰਾਜ ਨਾ ਲਏ ਹੋ, ਜੋ ਲਏ ਹੋ ਨਿਜ ਬਲ ਸੋ ਲਏ ਹੋ, ਕਿਉਂਕਿ ਦਿੱਤਾ ਹੋਇਆ ਜਦ ਜੀ ਕਰਦਾ ਖੋਲੂਗਾ, ਰਾਜ ਬਖਸ਼ਿਆ ਹੋਇਆ ਨਹੀਂ ਮਿਲਿਆ ਕਰਦਾ, ਰਿਹਾ ਨਹੀਂ ਕਰਦਾ। ਰਾਜ ਤਾਂ ਹਮੇਸ਼ਾ ਜਿਹੜਾ ਆਪਣੇ ਜ਼ੋਰ ਨਾਲ ਲੈ ਸਕਦਾ ਉਹੀ ਰਹਿੰਦਾ, ਦੂਆ ਨਹੀਂ ਰਿਹਾ ਕਰਦਾ। ਦੂਆ ਤਾਂ ਮਿਹਰਬਾਨੀ 'ਤੇ ਹੈ, ਜਿੱਦਣ ਜੀ ਕਰਿਆ ਨਰਾਜੀ ਆ ਗਈ ਉਦਣ ਰਾਜ ਖੋਲੇ। ਬੜਾ ਮਿਨਿਸਟਰ ਹੁੰਦੇ ਨੇ ਵਿਚਾਰੇ, ਇਲੈਕਸ਼ਨਾਂ ਕਰ ਦਿੰਦੇ ਆ, ਉਹ ਸੈਂਟਰ ਦੀ ਮਿਹਰਬਾਨੀ ਹੈ, ਜਿੰਨਾ ਚਿਰ ਚੱਲਣ ਦੇਣੀ ਹੈ ਚੱਲਣ ਦੇਣੀ ਹੈ, ਨਹੀਂ ਬਹਾਨਾ ਹੀ ਲਾ ਕੇ ਕਹਿ ਦੇਣਾ ਮੁਅੱਤਲ, ਕੁਛ ਵੀ ਨਹੀਂ ਚੱਲਦਾ, ਕਿਸੇ ਦਾ ਅਖਤਿਆਰ ਹੀ ਨਹੀਂ ਹੈ। ਉਹ ਸਿੰਘ ਇਸ ਗੱਲ ਨੂੰ ਜਾਣਦੇ ਸੀ, ਕਹਿੰਦੇ ਨਾ ਅਸੀਂ ਤਾਂ ਬਲ ਨਾਲ ਲੈਣਾ, ਜੋ ਲੈਣਾ ਇਹ ਨਹੀਂ ਅਸੀਂ ਲੈਣਾ। ਉਸ ਵੇਲੇ ਉਹਨਾਂ ਨੇ ਬੇਨਤੀ ਕਰੀ ਕਿ ਖਾਲਸਾ ਜੀ ਰਿਜੈਕਟ ਨਾ ਕਰੋ, ਇਹਦਾ ਫਾਇਦਾ ਉਠਾਓ, ਲਾਭ ਉਠਾਓ, ਇਹ ਰਾਜਨੀਤੀ ਹੈ। ਉਸ ਵੇਲੇ ਸਾਰਿਆਂ ਨੇ ਫੈਸਲਾ ਕਰਿਆ ਵੀ ਕਿਹਨੂੰ ਦਿੱਤਾ ਜਾਵੇ, ਅਤੇ ਕਪੂਰ ਸਿੰਘ ਉਸ ਵੇਲੇ ਪੱਖਾ ਚੱਲਦੇ ਸੀ, ਬਹੁਤ ਅਨੁਭਵੀ ਸੀਗੇ ਗੁਰਸਿੱਖ, ਬੰਦਗੀ ਕਰਨ ਵਾਲੇ, ਨਾਲ ਪੰਜ ਪਿਆਰਿਆਂ ਦੇ ਜਥੇਦਾਰ ਹੁੰਦੇ ਸੀ, ਅਤੇ ਜੱਸਾ ਸਿੰਘ ਆਲੂਵਾਲੀਆ ਨੇ ਉਹਨਾਂ ਨੇ ਹੀ ਅੰਮ੍ਰਿਤ ਛਕਾਇਆ ਸੀ ਉਹਨੂੰ, ਗੁਰੂ ਸਾਹਿਬ ਤੋਂ ਥੋੜ੍ਹੀ ਦੇਰ ਬਾਅਦ ਦੀ ਗੱਲਾਂ ਨੇ। ਉਸ ਵੇਲੇ ਫੈਸਲਾ ਕਰ ਲਿਆ ਕਿ ਭਾਈ ਕਪੂਰ ਸਿੰਘ ਆ, ਇਹ ਨਵਾਬੀ ਤੇਰੇ ਗੱਲ 'ਚ ਪਾਉਣੀ ਆ। ਉਹ ਕਹਿੰਦਾ ਦੇਖੋ ਮੈਂ ਪੰਥ ਦਾ ਫੈਸਲਾ ਤਾਂ ਨਹੀਂ ਬਦਲ ਸਕਦਾ, ਪਰ ਇੱਕ ਮੇਰੀ ਬੇਨਤੀ ਮੰਨਣੀ ਪਏਗੀ। ਕਹਿੰਦੇ ਦੱਸੋ। ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਇਹਨਾਂ ਨੂੰ ਅੱਗ 'ਚ ਜਾਲ ਦਿਓ, ਪਰ ਜੇ ਤੁਸੀਂ ਹੁਣ ਫੈਸਲਾ ਹੀ ਕਰਿਆ ਹੈ ਮੇਰੇ ਗੱਲ ਪਾਉਣੀ ਓ ਪਾਉਣੀ ਹੈ, ਤਾਂ ਇੱਕ ਮੇਰੀ ਬੇਨਤੀ ਹੈ ਕਿ ਮੇਰੇ ਤੋਂ ਪੱਖੇ ਦੀ ਸੇਵਾ ਅਤੇ ਘੋੜਿਆਂ ਦੇ ਲਿੱਦ ਚੱਕਣ ਦੀ ਸੇਵਾ ਨਾ ਲਿਓ ਪੰਥ, ਕਿਉਂਕਿ ਮੇਰੇ ਕੋਲ ਆਉਣੀ ਹੈ ਸ਼ਕਤੀ, ਰਾਜ ਮੱਧ ਆ ਜਾਣਾ, ਰਾਜ ਮੱਧ ਮਹਾਰਾਜ ਨੇ ਇਹਨੂੰ ਮੱਧ ਕਿਹਾ, ਠੱਗ ਕਿਹਾ, ਰਾਜ ਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇਹ ਠੱਗ ਮੈਨੂੰ ਠੱਗ ਲੈਣਗੇ ਅਤੇ ਮੈਨੂੰ ਗੁਰੂ ਦੀ ਸੇਵਾ ਪੰਥ ਦੀ ਸੇਵਾ ਕਰਨ ਤੋਂ ਨਾ ਹਟਾਇਓ, ਕਿਉਂਕਿ ਜਦ ਮੇਰੇ ਕੋਲ ਸ਼ਕਤੀ ਆ ਗਈ ਤਾਂ ਮੇਰਾ ਅਖਤਿਆਰ ਵੀ ਆਉਣਾ, ਅਖਤਿਆਰ ਆਉਣਾ ਤਾਂ ਫਿਰ ਸੇਵਾ ਮੈਨੂੰ ਕਿਸੇ ਨੇ ਕਰਨੀ ਦੇਣੀ। ਸੋ ਮਤਾ ਹੋ ਗਿਆ ਵੀ ਸੇਵਾ ਤੇਰੀ ਕੋਈ ਨਹੀਂ ਲੈਂਦਾ, ਨਵਾਬੀ ਵੀ ਨਾਲ ਰੱਖੀ ਅਤੇ ਨਾਲ ਸੇਵਾ ਵੀ ਕਰਦੇ ਰਹੇ, ਘੋੜਿਆਂ ਦੀ ਲਿੱਦ ਹਟਾਉਣੀ ਅਤੇ ਦੀਵਾਨ ਲੱਗੇ ਅਤੇ ਪੱਖਾ ਚੜਨਾ। ਸੋ ਇਹ ਸੇਵਾ ਮੁੱਢ ਤੋਂ ਹੀ ਆਉਂਦਾ ਮਹਾਰਾਜ, ਕਹਿੰਦੇ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾ, ਸੰਤ ਜਨਾ ਕਹਿ ਛੋਰਾ ਅਤੇ ਚਰਨੀ ਲਾ। ਸੰਤਾਂ ਦਾ ਜਿਹੜਾ ਸੇਵਕ ਵੀ ਹੈ ਨਾ ਛੋਟਾ ਜਿਹਾ, ਕਹਿੰਦੇ ਉਹਦੇ ਚਰਨੀ ਲੱਗ ਜਾ, ਉਹਦੇ ਨੇੜੇ ਲੱਗ ਜਾ, ਉਹਦੀ ਸੰਗਤ ਕਰਨੀ ਸ਼ੁਰੂ ਕਰ ਦੇ, ਕਿਉਂਕਿ ਸਾਧੂਆਂ ਦੇ ਕੋਲ ਰਿਹਾ ਹੋਇਆ, ਕੋਈ ਚੰਗੀ ਮਤ ਦੇਗਾ, ਅੱਛੀ ਬਾਤ ਕਰੇਗਾ। ਉਹਦੇ ਮੁਕਾਬਲੇ ਤੇ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ, ਮਾਇਆ ਧਾਰੀ ਚਾਹੇ ਬਾਦਸ਼ਾਹ, ਬਾਦਸ਼ਾਹ ਦੇ ਕੋਲ ਨਾ ਜਾਈ, ਸੰਤ ਸੰਤਾਂ ਦਾ ਜਿਹੜਾ ਛੋਟਾ ਜਿਹਾ ਵੀ ਹੈ ਨਾ ਸੇਵਕ, ਉਹਦੇ ਚਰਨੀ ਲੱਗਦੀ। ਸੰਤਨ ਕਾ ਦਾਨਾ ਰੂਖਾ, ਸੁੱਕੇ ਪ੍ਰਸ਼ਾਦੇ ਮਿਲਦੇ ਨੇ, ਲੂਣ ਰੱਖ ਕੇ ਖਾਂਦੇ ਹੋ, ਕਹਿੰਦੇ ਉਹ ਵੀ ਜਿਹੜਾ ਨਾ 36 ਪ੍ਰਕਾਰ ਦੇ ਭੋਜਨ ਨੇ। ਸੰਤਨ ਕਾ ਰੱਖ ਦਾਨਾ ਰੂਖਾ ਸੋ ਸਰਵ ਨਿਦਾਨ, ਸਾਰੇ ਖਜ਼ਾਨਿਆਂ ਤੋਂ ਵੱਡਾ ਹੈ। ਗ੍ਰਹਿ ਸਾਗਤ 36 ਪ੍ਰਕਾਰ ਤੇ ਵਿਘੂ ਸਮਾਨ, ਨਾਸਤਕ ਦੇ ਨਗੁਰੇ ਦੇ ਘਰ ਵਿੱਚ 36 ਪ੍ਰਕਾਰ, ਹੰਕਾਰੀ ਪੁਰਸ਼ ਦੇ, ਰਿਸ਼ਵਤ ਖੋਰ ਦੇ 36 ਪ੍ਰਕਾਰ ਦੇ ਭੋਜਨ ਜਿਹੜੇ ਨੇ। ਕਹਿੰਦੇ ਵਿਓ ਖਾਣਾ ਹੈ, ਵਿਓ ਵਿਓ ਨਾ ਖਾਈ, ਹੱਕ ਦੀ ਕਿਰਤ ਵਾਲੇ ਦਾ ਰੁੱਖਾ ਪ੍ਰਸ਼ਾਦਾ ਕਰਨੀ, ਜਾ ਕੀ ਰਹਿਤ ਨਾ ਜਾਣੀਏ, ਗੁਰਬਾਣੀ ਨਹੀਂ ਰੀਤ, ਇਸ ਦੇ ਹੱਥੋਂ ਖਾਧਿਆਂ ਬਿਸਰੇ ਹਰ ਕੀ ਪ੍ਰੀਤ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਨੇ, ਭਾਈ ਭਗਤ ਜਨਾਂ ਕਾ ਲੂਗਰਾ, ਮਹਾਰਾਜਾ ਸਰੋਪਾ ਦਿੱਤਾ ਹੋਇਆ ਚਾਹੇ ਪਾਟੇ ਹੋਏ ਕੱਪੜੇ ਦਾ, ਉਹ ਨਗਨ ਨਾ ਹੋਈ, ਜੇ ਉਹ ਬਣ ਲਿਆ ਕਦੇ ਨਗਨ ਨਹੀਂ ਹੁੰਦਾ। ਸਾਕਤ ਸਿਰਪਾ ਰੇਸ਼ਮੀ, ਨਾਸਤਕ ਦੇ ਰੇਸ਼ਮ ਦੇ ਦਿੱਤੇ ਹੋਏ ਵਸਤਰ, ਕਹਿੰਦੇ ਉਹ ਪਹਿਰਤ ਪੱਟ ਖੋਈ, ਇੱਥੇ ਵੀ ਪੱਤ ਤੇ ਦਰਗਾਹ ਵਿੱਚ ਵੀ ਪੱਤ ਖੋਲੀ। ਸਾਕਤ ਸਿਉਂ ਮੁੱਕ ਜੋੜੀਆ ਤੇ ਵਿੱਚੋਂ ਟੁੱਟਾ, ਨਗੁਰੇ ਨਾਲ ਸਾਕਤ ਦੇ ਨਾਲ ਜੇ ਦੋਸਤੀ ਪਾ ਲਓ, ਕਹਿੰਦੇ ਵਿਚਾਲੇ ਟੁੱਟ ਜਾਂਦੀ ਹੈ, ਕਿਉਂਕਿ ਉਹਦੀ ਦੋਸਤੀ ਗਰਜਦੀ ਹੋਇਆ ਕਰਦੀ ਹੈ। ਸਾਧੂ ਸੰਤਾਂ ਨਾਲ ਜੀ ਗਰਜਦੀ, ਸੰਤਾਂ ਕੋਲੋਂ ਆਉਂਦੇ ਨੇ ਵੀ ਸਾਡਾ ਫਲਾਣਾ ਕੰਮ ਬਣ ਜਾਵੇ, ਪ੍ਰੇਮੀ ਨਹੀਂ ਹੁੰਦੇ, ਆਪਣੀ ਗਰਜਦੇ ਬੰਦੇ ਹੁੰਦੇ ਨੇ। ਜੇ ਸੰਤ ਜਰਾ ਕਸਵੱਟੀ ਲਾ ਦੇਣ ਨਾ, ਉਹਨੂੰ ਕਹਿ ਦੇਣਾ ਉੱਥੇ ਖੜਾ ਹੋ ਜਾ ਭਰੇ, ਔਰ ਨਾਲੀਆਂ ਸਾਫ ਕਰ, ਲਾਗੇ ਕਦੇ ਰਹਿ ਜਾਣ, ਛਾਲੀ ਜਾਣਗੇ, ਕਹਿੰਦੇ ਆ ਸਾਫ ਹੈ, ਆ ਕਿਹਨੇ ਬਣਾਇਆ, ਬੜਾ ਰੁੱਖਾ ਹੈ ਤਾਂ। ਮਾੜੀ ਜੀ ਕਸਵੱਟੀ ਨਹੀਂ ਸਾਹਿਬ, ਆਪਣਾ ਕੰਮ ਹਜ਼ਾਰਾਂ ਦਾ ਕਰਾਉਂਦੇ। ਬਾਬਾ ਮਹਾਂਪੁਰਸ਼ ਰਹਿੰਦੇ ਸੀ, ਜੱਸਾ ਸਿੰਘ ਆਲੂਵਾਲੇ, ਜੱਸਾ ਸਿੰਘ ਸੰਤ ਪਟਿਆਲੇ ਰਹਿੰਦੇ, ਉਹਨਾਂ ਦੇ ਬਾਅਦ ਬਾਬਾ ਨੰਦ ਸਿੰਘ ਜੀ ਹੋਏ ਨੇ। ਮੈਂ ਵੀ ਉੱਥੇ ਜਾਇਆ ਕਰਦਾ ਸੀ, ਮਹਾਰਾਜ ਜੀ ਕੋ ਆਉਂਦੇ ਹੁੰਦੇ, ਬੜੇ 136 ਸਾਲ ਦੇ ਹੋ ਕੇ ਉਹਨਾਂ ਨੇ ਸਰੀਰ ਛੱਡਿਆ। ਉੱਥੇ ਸਾਰੇ ਹੀ ਬੈਠੇ ਸੀ, ਇੱਕ ਬੀਬੀ ਆ ਗਈ, ਬਹੁਤ ਸੋਹਣੇ ਉਹਨੇ ਵਸਤਰ ਪਹਿਨੇ ਹੋਏ, ਸਾੜੀ ਸੁੜੀ ਲਾਈ ਹੋਈ। ਬਾਬਾ ਜੀ ਬੜੇ ਦਿਆਲੂ ਸੀ, ਪੁੱਛ ਲੈਂਦੇ ਸੀ ਭਾਈ ਕਿਵੇਂ ਆਏ ਤੁਸੀਂ, ਬਹੁਤ ਪਿਆਰ ਕਰਦੇ ਹੁੰਦੇ। ਉਹਨਾਂ ਨੇ ਬੀਬੀ ਨੂੰ ਪੁੱਛਿਆ, ਕਹਿੰਦੀ ਬਾਬਾ ਜੀ ਮੈਂ ਤਾਂ ਪੁੱਤਰ ਦੀ ਦਾਤ ਲੈਣ ਆਈ ਹਾਂ। ਬਾਬਾ ਜੀ ਕਹਿੰਦੇ ਬੀਬੀ ਆ, ਇਹਨੇ ਨੂੰ ਹਵਾ ਉੜੀ, ਉਹ ਮਿੱਟੀ ਉੜ ਕੇ ਸੰਗਤ ਤੇ ਪੈ ਗਈ। ਕਹਿੰਦੇ ਬੀਬੀ ਆ, ਉਹ ਹਲਟੀ ਹੈ ਨਾ, ਹਲਕੀ ਜੀ ਹੈ, ਉੱਥੋਂ 10-15-20 ਬਾਲਟੀਆਂ ਭਰ ਕੇ ਨਾ ਇੱਥੇ ਛਿੜਕਾ ਕਰਦੇ। ਉਹਦੀ ਗੱਲ ਦਾ ਤਾਂ ਜਵਾਬ ਨਾ ਦਿੱਤਾ, ਮਹਾਂਪੁਰਸ਼ਾਂ ਨੇ ਆ ਵਚਨ ਕਰਤਾ। ਉਹ ਗਈ ਤੇ ਜਾ ਕੇ ਇੱਕ ਬਾਲਟੀ ਉਹਨੇ ਸਿੱਟੀ ਤੇ ਦੇਖਿਆ ਵੀ ਮਹਾਂਪੁਰਸ਼ ਹੋਰ ਨਾ ਗੱਲ ਕਰ, ਮੁਲਕ ਤੇ ਗਏ, ਪਟਿਆਲੇ ਨੂੰ ਚਲੀ ਗਈ। ਉਹ ਜਦ ਕਾਫੀ ਦੇਰ ਤੇ ਬਾਅਦ ਫੇਰ ਹਵਾ ਦੇ ਨਾਲ ਬੁੱਲਾ ਉੜਿਆ ਤੇ ਮਿੱਟੀ ਫੇਰ ਸੰਗਤ ਤੇ ਪੈ ਗਈ। ਮਹਾਂਪੁਰਸ਼ਾਂ ਦੇ ਆਸਿਓ ਐਂ ਦੇਖਣ ਲੱਗ ਗਏ, ਕਹਿੰਦੇ ਬਾਬਾ ਜੀ ਕੀ ਦੇਖਦੇ ਹੋ? ਕਹਿੰਦੇ ਬੀਬੀ ਕਿੱਥੇ ਆ ਉਹ? ਕਹਿੰਦੇ ਉਹ ਤਾਂ ਇੱਕ ਬਾਲਟੀ ਸਿੱਟ ਕੇ ਨੱਠ ਗਈ। ਕਹਿੰਦੇ ਸੋਰੀ, ਪੁੱਤਰ ਲੈਣ ਆਏ ਸੀ, ਇੰਨੇ ਸਸਤੇ ਉਹ ਬਣ ਗਈ, ਸੰਗਤ ਦੀ ਸੇਵਾ ਤਾਂ ਕਰ ਬਈ, ਸੰਗਤ ਪ੍ਰਸੰਨ ਹੋਊਗੀ ਤਾਂ ਹੀ ਜਾ ਕੇ ਪੁੱਤਰ ਮਿਲਦਾ ਹੈ, ਕਿਉਂਕਿ ਗੁਰੂ ਮਹਾਰਾਜ ਦਾ ਐਸਾ ਹੀ ਵਚਨ ਹੈ। ਜੇ ਤਾਂ ਚਾਰ ਪਦਾਰਥ ਲੈਣੇ, ਸੇਵਾ ਕਰ ਲੈ भाई देख लो साड़ी दुकान बगैर पैसे तो सौदा मंगते हैं बगैर भावना तो आ एक वचन कहा सी कहते भी संगत नो गर्द उड़ के इन्हां दे वसरां ते पैंदी है ते तंग करदी है भी ए माड़ी जी सेवा है भी इत्थे चार बाल्टियां सिटदे भाई कहते पुत्र एक बाल्टी सिट के एक बाल्टी भी साडे कहे ते सिटी है कहिंदे पुत्तर लैण आई है महापुरशां को घाटा तां कोई नहीं हुंदा जिहड़े भेद वसदा दे लेकिन उह फिर भी श्रद्धा देखदे ने गुरु चौथे पातशाह दे पास एक भाई आदम नाम दा बराड़ जिसका पुत्र भाई भगतू होया वो आके सेवा करन लग्या प्रशादा तो अपने कोलों छकदा ते गुरु घर दे अंदर दिन रात तिने जने घरवाली लड़की ते आप सवेर तो सेवा करदे एक साल लंघ गया दो साल लंघ गए तीन साल लंघ गए अजे सतगुरु का मन नहीं मनिया सेवा ते जिन्ना चिर मन नहीं मनदा उन्ना चिर छाला नहीं आउंदा जिन्ना चिर अंदर कांग नहीं उठती उन्ना चिर चीज नहीं प्राप्त हुंदी इसे करके साधुआं दे सिर्फ तीन बचन हुंदे ने तीन बचना के अंदर अंदर मंग लो उहदे बाद वह कांग शांत हो जाया कर दिया जो बख्शिश का दरवाजा खुलिया वह बंद हो जाता फिर तो रसमो रसमी गल्लां रह जांदियां आपां ही वचन निकलता उन्होंने मुख से मंग की मंगदा है उस वेले परमेश्वर का दर खुला हुंदा उहदे बाद क्योंकि उन्हें सेवा करके प्रसन्न कर लिया चार साल के बाद भाई आदम दा समा आया गुरु महाराज बाहर गए हुए ने सर्दियों का महीना है पोह का महीना झिड़ी लगी झड़ी लगी हुई है वापस आते संगतों के बस्त्र भिज गए निमी निमी कणी पैंदी है हवा ठंडी चलती है ते उहदे बाद महाराज ने देखिया भी इन्हां नूं तां पाला लगूगा सारी रात श्रीमान नूं कहा कि लांगड़ी बड़े जिहड़े सी भई अपने किन्नी कि लक्कड़ है कहिंदे महाराज संगतां दा कट्ठ ज्यादा होण करके उन्नियां के लकड़ां आउंदियां जिन्ना क प्रशादा तैयार हो जावे सवेर दा प्रशादा तैयार करन जोगी है फिर गुरसिख दुपहर तक लै आउणगे महाराज चुप करके पुछिया नालदियां ने भी महाराज सच्चे पातशाह सानू हुक्म करो कहिंदे तुहानूं तां की तुसीं तां बाहरों आए हो प्रेमियो आ पाला लगूगा संगत नूं ठंडी हवा चलदी है वस्त्र भिजे हुए ने ते इन्हां दे दरवाजियां दे अगे जे धूणियां लग जांदियां तां गर्म हवा अंदर जांदी है आराम नाल सौ लैंदे वस्त्र भी सुक जांदे उस वेले चुप कर गए सारे क्योंकि महापुरशां दा हिरदा दयालु होया कर जदों दबलान महाराज जी गए उस वेले वो लोग कहण लगे भी धरती सराफी हुई है हे बाबा जी इत्थे कोई नहीं बस सकदा क्योंकि गिठ गिठ उफणी पई है सोरा इन्ना ना तो कोई दरख्त इतने होंगे ना कोई इतने बंदा रह सकता कहते जुकाम हो जाता मूह च उड़ उड़ के छोरा पै जाता सह दे रहा महाराज तो निकल गया कहते प्रेमियो किसी ने शराब दी तो कोई बख्श भी जाऊ यदा उगण सह सुभा वचन निकल गया उस वेले यह होया भी इतने हरेबाजी की जाए तो बूटे लाए जा लाने वास्ते हेठा रेता पाना सी मिट्टी मिट्टी कढ के करड़ी ता उथे हरा होना सी कुछ ते उहदे वास्ते मजदूर ला ले मजदूर लगे हुए ता मैं भी उथे बैठा सी ते महाराज जी खड़े देखते हैं आही महीना सी ओ जोर जोर दी पटदे ने उहनां दे पट नहीं हुंदा गेंतियां नाल पटदे हैं धरती इन्नी कैड़ी कई नाल तां नेड़े ना कई नूं तां आउण देवे कहे परे हो जा मेरे कोल ना ਉੱਪਰ ਨੂੰ ਆਵੇ ਕਹੀਂ ਧਰਤੀ ਨੂੰ ਲੱਗੀ ਹੋਈ, ਉਹ ਗੈਂਤੀਆਂ ਨਾਲ ਵੱਟ ਰਹੇ ਸੀ। ਮਹਾਰਾਜ ਜੀ ਦਾ ਪ੍ਰਸ਼ਾਦਾ ਆ ਚੁੱਕਿਆ ਸੀ, ਛਕ ਲਿਆ। ਛਕਣ ਤੋਂ ਬਾਅਦ ਉੱਠ ਕੇ ਬਾਰੀ 'ਚ ਖੜ ਗਏ। ਦੇਖੀ ਜਾਂਦੇ ਨੇ, ਮੈਂ ਵੀ ਦੇਖਦਾ। ਮਹਾਰਾਜ ਕਹਿੰਦੇ ਦੇਖੋ ਕਿੰਨੀ ਮਿਹਨਤ ਕਰਦੇ ਨੇ। ਲਾਂਗੜੀ ਸਿੰਘ ਨੂੰ ਬੁਲਾਇਆ, ਕਹਿੰਦੇ ਇਹਨਾਂ ਨੂੰ ਪ੍ਰਸ਼ਾਦਾ ਕੀ ਦਿੱਤਾ? ਕਹਿੰਦੇ ਮਹਾਰਾਜ ਜੋ ਲੰਗਰ 'ਚ ਤਿਆਰ ਹੁੰਦਾ। ਕਹਿੰਦੇ ਇਹਨਾਂ ਨੂੰ ਤਾਂ ਸ਼ੱਕਰ ਘਿਓ ਦੇਣੀ ਚਾਹੀਦੀ ਹੈ, ਦੁੱਧ ਦੇਣਾ ਚਾਹੀਦਾ। ਕਹਿੰਦੇ ਮਹਾਰਾਜ ਨਾ ਤਾਂ ਮੱਝ ਅਜੇ ਆਈ ਹੈ, ਨਾ ਅਜੇ ਘਿਓ ਹੈ, ਥੋੜ੍ਹਾ ਜਿਹਾ ਹੈਗਾ ਪ੍ਰਸ਼ਾਦੇ 'ਚ ਉਪਣ ਯੋਗ। ਉਸੇ ਵੇਲੇ ਮਹਾਰਾਜ ਜੀ ਨੇ ਹੁਕਮ ਕਰਤਾ, ਬਈ ਜਾਓ ਮੱਝ ਲੈ ਕੇ ਆਓ ਮੇਰੇ ਕੋਲ, ਮੈਂ ਪਟਿਆਲੇ ਹੁੰਦਾ, ਉੱਥੇ ਹੀ ਆ ਗਏ ਪ੍ਰੇਮ ਸਿੰਘ ਹੋਣੀ। ਕਹਿੰਦੇ ਥੋੜ੍ਹੇ ਬਾਅਦ ਮਹਾਰਾਜ ਨੇ ਹੁਕਮ ਕਰਤਾ, ਮੱਝ ਲੈਣੀ ਹੈ। ਮਾ ਚੱਲ, ਅਸੀਂ ਪਟਿਆਲੇ ਦੁੱਖ ਨਿਵਾਰਨ ਸਾਹਿਬ ਕੋਲ ਚਲੇ ਗਏ, ਉੱਥੋਂ ਬਹੁਤ ਵਧੀਆ ਮੱਝ ਛਾਟੀ, ਬੜਾ ਹੀ ਦੁੱਧ ਹੁੰਦਾ। ਉਹ ਲਿਆਂਦਾ ਅਤੇ ਉਸਨੇ ਘਰ ਲਿਆ ਕੇ ਜਦ ਦੁੱਧ ਕਰਿਆ, ਬੜੀ ਬਾਲਟੀ ਭਰ ਗਈ। ਉਹਦੇ ਬਾਅਦ ਦਬਲਾਨ ਲੈ ਗਏ। ਮੈਂ ਤਿੰਨ ਚਾਰ ਦਿਨ ਤੋਂ ਬਾਅਦ ਜਦ ਗਿਆ, ਇੰਨੇ 'ਚ ਮਹਾਰਾਜ ਕਹਿੰਦੇ ਦੁੱਧ ਗਰਮ ਕਰਕੇ ਰਿੜਕ ਕੇ ਨਾ ਪਹਿਲਾਂ ਘਿਓ ਬਣਾਓ। ਘਿਓ ਬਣਾਇਆ, ਜਦ ਉਹ ਦੁਪਹਿਰ ਵੇਲੇ ਮਜ਼ਦੂਰ ਪ੍ਰਸ਼ਾਦੇ ਛਕਣ ਲੱਗੇ, ਉਸ ਵੇਲੇ ਕੀ ਦੇਖਦੇ ਹਾਂ ਕਿ ਉਹਨਾਂ ਨੂੰ ਸ਼ੱਕਰ ਘਿਓ ਐਨ ਵਧੀਆ ਘਿਓ ਪਾ ਕੇ ਰਲਾ ਕੇ ਦੇ ਰਹੇ। ਕਿਉਂਕਿ ਮਹਾਂਪੁਰਸ਼ ਐਂ ਨਹੀਂ ਦੇਖਦੇ ਵੀ ਇਹ ਮਜ਼ਦੂਰ ਨੇ, ਮਜ਼ਦੂਰੀ ਲੈਂਦੇ ਆ, ਉਹ ਹੋਰ ਦ੍ਰਿਸ਼ਟੀ ਹੁੰਦੀ ਹੈ, ਦੁਨੀਆਦਾਰਾਂ ਦੀ ਦ੍ਰਿਸ਼ਟੀ ਹੋਰ, ਉਹ ਦੇਖਦੇ ਨੇ ਆਤਮਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਕਿਹਾ, ਭਾਈ ਇਹਨਾਂ ਨੂੰ ਸੇਕ ਚਾਹੀਦਾ, ਰਾਤ ਨੂੰ ਨਿੱਘ ਚਾਹੀਦਾ। ਸਾਰੇ ਚੁੱਪ ਕਰਕੇ, ਲੱਕੜੀ ਦਾ ਬੰਦੋਬਸਤ ਨਹੀਂ ਉਸ ਵੇਲੇ। ਭਾਈ ਆਦਮ ਨੂੰ ਜੋ ਇੰਤਜ਼ਾਰ ਕਰ ਰਿਹਾ ਸੀ ਗੁਰੂ ਸਾਹਿਬ ਦਾ ਹੋਰ ਸੰਗਤਾਂ ਦੇ ਨਾਲ, ਉਸ ਵੇਲੇ ਘਰ ਨੂੰ ਚਲਿਆ ਗਿਆ। ਜਾ ਕੇ ਘਰ ਵਾਲੀ ਨੂੰ ਕਹਿਣ ਲੱਗਿਆ, ਲੈ ਅੱਜ ਬਣ ਗਿਆ ਆਪਣਾ ਕੰਮ, ਅੱਜ ਗੁਰੂ ਮਹਾਰਾਜ ਨੂੰ ਆਪਾਂ ਖੁਸ਼ ਕਰ ਲਈਏ। ਤਿੰਨੇ ਜਣੇ ਭਰੇ ਬੰਨ ਬੰਨ ਕੇ ਲੱਕੜਾਂ ਦੇ ਲਿਆ ਕੇ, ਹਰੇਕ ਡੇਰੇ ਦੇ ਅੱਗੇ ਧੂਣੀਆਂ ਲਾਤੀਆਂ, ਭਰੇ ਨਾਲ ਰੱਖ ਤੇ ਵੀ ਹੋਰ ਵੀ ਪਾਈ ਜਾਣ, ਸਵੇਰ ਵੇਲੇ ਤੱਕ ਅੱਗ ਜਲਦੀ ਰਹੀ, ਸਾਰੇ ਡੇਰਿਆਂ ਦੇ ਮੂਹਰੇ ਧੂਣੀਆਂ ਜਲ ਪਈਆਂ। ਤੇ ਇਹਨਾਂ ਨੂੰ ਮਹਾਰਾਜ ਦਾ ਅੰਮ੍ਰਿਤ ਵੇਲਾ ਹੋਇਆ, ਜਾਗੇ ਤਾਂ ਕੀ ਦੇਖਦੀਆਂ, ਚਾਨਣਾ ਹੋਇਆ ਪਿਆ। ਬੜੇ ਹੀ ਪ੍ਰਸੰਨ ਹੋਏ ਵੀ ਮੇਰੇ ਗੁਰਸਿੱਖਾਂ ਨੂੰ ਆਰਾਮ ਮਿਲ ਗਿਆ। ਆਪ ਜਾ ਕੇ ਦੇਖਦੇ ਨੇ, ਉੱਥੇ ਕਹਿਣ ਲੱਗੇ, ਪ੍ਰੇਮੀਓ ਦੱਸੋ ਆਹ ਸੇਵਾ ਕਿਹਨੇ ਕਰੀ ਹੈ? ਕਹਿਣ ਲੱਗੇ, ਬਾਬਾ ਜੀ ਮਹਾਰਾਜ ਜੀ, ਇੱਕ ਆਦਮ ਨਾਮ ਦਾ ਬਰਾੜ ਬਠਿੰਡੇ ਜ਼ਿਲ੍ਹੇ ਦਾ ਇੱਥੇ ਕਈ ਸਾਲ ਦਾ ਸੇਵਾ ਕਰਦਾ, ਉਹ ਪ੍ਰਸ਼ਾਦਾ ਤਾਂ ਆਪਣੇ ਘਰੋਂ ਛਕਦਾ ਹੈ ਅਤੇ ਇੱਕ ਭਰਾ ਦਾ ਲਿਆ ਕੇ ਗੁਰੂ ਕੇ ਲੰਗਰ 'ਚ ਦਿੰਦਾ, ਇੱਕ ਭਰੇ ਦੇ ਵਿੱਚੋਂ ਕੁਛ ਵੇਚ ਕੇ ਜਿੰਨੇ ਨਾਲ ਉਹਦਾ ਪ੍ਰਸ਼ਾਦਾ ਚੱਲ ਜੇ ਉਹਨੇ ਦਾ ਰਾਸ਼ਨ ਲੈਣ ਵਾਸਤੇ ਵੇਚ ਦਿੰਦਾ, ਬਾਕੀ ਜਮ੍ਹਾਂ ਕਰਕੇ ਰੱਖ ਲੈਂਦਾ। ਸੋ ਸੱਚੇ ਪਾਤਸ਼ਾਹ ਬੜਾ ਢੇਰ ਲੱਗਿਆ ਹੋਇਆ ਸੀ ਇਹਦੇ ਘਰ 'ਚ। ਅੱਜ ਇਹ ਤਿੰਨੇ ਜਣੇ, ਇੱਕ ਲੜਕੀ ਹੈ, ਇੱਕ ਘਰਵਾਲੀ ਹੈ, ਇਹ ਸਾਰੀ ਰਾਤ ਢੋਂਦੇ ਹੀ ਰਹੇ ਨੇ ਅਤੇ ਲੱਕੜੀਆਂ ਪਾਉਂਦੇ ਹੀ ਰਹੇ ਨੇ। ਮਹਾਰਾਜ ਕਹਿੰਦੇ ਸਾਡੇ ਪੇਸ਼ ਕਰੋ। ਸਵੇਰੇ ਪ੍ਰਸੰਨ ਹੋ ਗਏ, ਚਿੱਤ ਖੁਸ਼ ਹੋ ਗਿਆ, ਕਿਉਂਕਿ ਸੰਗਤਾਂ ਦੀ ਸੇਵਾ ਹੋ ਗਈ। ਸੰਗਤਾਂ ਦੀ ਸੇਵਾ ਹੋ ਜਾਵੇ ਗੁਰੂ ਖੁਸ਼ ਹੋ ਜਾਂਦਾ, ਕਿਉਂਕਿ ਗੁਰੂ ਸੰਗਤਾਂ 'ਚ ਵੱਸਦਾ ਹੈ। ਸਾਧ ਸੰਗਤ ਜੀ, ਸੰਗਤ ਦੀ ਨਰਾਦਰੀ ਕਰ ਦਿਓ, ਗੁਰੂ ਦੀ ਸੇਵਾ ਕਰੀ ਜਾਓ, ਬਿਲਕੁਲ ਨਹੀਂ ਗੁਰੂ ਨਾਰਾਜ਼ ਹੋ ਜਾਂਦਾ। ਸੰਗਤ ਦੇ ਨਾਲ ਗੁਰੂ ਰਹਿੰਦਾ, ਇਹਦੇ ਵਿੱਚ ਵੱਸਦਾ ਸੰਗਤ। ਗੁਰਸਿੱਖਾਂ ਦਾ ਭਲਾ ਲੋੜਦਾ, ਜਿਹੜਾ ਗੁਰਸਿੱਖਾਂ ਦੀ ਖੁਸ਼ੀ ਪ੍ਰਾਪਤ ਕਰ ਲਵੇ। ਤਾਂ ਹੀ ਕਿਹਾ ਨਾ ਗੁਰੂ ਨੇ ਬਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਪੰਜ ਕਰਨੀ ਕਮਾਈ ਵਾਲੇ ਗੁਰਸਿੱਖਾਂ ਨੂੰ ਪਿਆਰ ਤੇ ਰੀਝ ਨਾਲ ਗੁਰੂ ਨਾਨਕ ਸਮਝ ਕੇ ਪ੍ਰਸ਼ਾਦਾ ਛਕਾ ਦਿਓ, ਉਹ ਜਦ ਅਰਦਾਸ ਕਰ ਦੇਣਗੇ ਤੁਹਾਡਾ ਸਾਰਾ, ਤੁਹਾਡੀ ਆਸਾ ਪੂਰੀ ਹੋ ਜਾਏਗੀ। ਮੇਰੇ ਕੋਲ ਤਾਂ ਆਉਂਦੇ, ਮੈਂ ਤਾਂ ਆਹੀ ਕਹਿੰਦਾ, ਭਾਈ ਪੰਜ ਗੁਰਸਿੱਖਾਂ ਨੂੰ ਬੁਲਾ ਲੈ, ਪ੍ਰਸ਼ਾਦਾ ਛਕਾ ਦੇ, ਤੇ ਉਹਨਾਂ ਨੂੰ ਪੂਰੀ ਸ਼ਰਧਾ ਨਾਲ ਉਹਨਾਂ ਦੇ ਚਰਨ ਵੀ ਧੋਏ। ਜੋ ਜਿੰਨੀ ਤੇ ਤੋਂ ਸ਼ਰਧਾ ਹੁੰਦੀ ਹੈ ਤੂੰ ਕਰ ਲਈ, ਜਿੰਨੀ ਸ਼ਰਧਾ ਕਰੇਗਾ, ਜਿੰਨਾ ਮਿੱਠਾ ਪਾਏਗਾ ਉਨਾ ਹੀ ਮਿੱਠਾ ਹੋ ਜਾਣਾ। ਉਹ ਅਰਦਾਸ ਕਰ ਦੇਣਗੇ, ਤੇਰਾ ਕਰਜ ਰਾਸ ਹੋ ਜੂ, ਕਰਨਾ ਗੁਰੂ ਸਾਹਿਬ ਨੇ ਹੈ, ਗੁਰੂ ਸਾਹਿਬ ਨੇ ਕਰਨਾ ਗੁਰਸਿੱਖਾਂ 'ਚ ਹੀ ਹੋ ਕੇ। ਜੋ ਦਸਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਮਹਾਰਾਜ ਸਾਡੇ ਕਾਰੋਬਾਰ ਕਿਵੇਂ ਚੱਲਣ, ਤੁਸੀਂ ਤਾਂ ਦੂਰ ਰਹਿੰਦੇ ਹੋ। ਮਹਾਰਾਜ ਕਹਿੰਦੇ ਮੈਂ ਸਿੱਖਾਂ 'ਚ ਵਰਤਦਾ, ਸਿੱਖਾਂ 'ਚ ਵਰਤਦਾ ਤਾਂ ਸਿੱਖਾਂ ਨੂੰ ਪ੍ਰਸੰਨ ਕਰ ਲਓ, ਤੁਸੀਂ ਕਰਨੀ ਕਮਾਈ, ਬੰਦਗੀ ਵਾਲੇ ਗੁਰਸਿੱਖ ਹੋਣ, ਠੱਗ ਨਾ ਹੋਣ, ਭੇਖੀ ਨਾ ਹੋਣ ਤੇ ਕਸਬੀ ਨਾ ਹੋਣ। ਸੋ ਐਸਿਆਂ ਨੂੰ ਜਦ ਬੰਦਗੀ ਵਾਲਿਆਂ ਨੂੰ ਪ੍ਰਸੰਨ ਕਰ ਦੋਗੇ, ਉਹਨਾਂ ਦੀ ਅਰਦਾਸ ਮੈਂ ਸੁਣ ਲੈਂਦਾ ਤੇ ਮੈਂ ਕਰਦਾ ਕੰਮ ਉਹਨਾਂ ਦੀ ਥਾਂ ਹੋ ਕੇ। सो इस तरह नाल गुरु महाराज कह लगे साढ़े पेश करो अमृत वेले तिने पेश करते। महाराज कहते भाई आदम असी तेरी सेवा से बहुत प्रसन्न, मंग की मंगना। महाराज नामदान दे कहते वो तो देवे ही, होर मंग की मंगना। मंग नहीं सकिया, संग गया, टाइम देता। दूसरे दिन फिर महाराज ने कहा मंग की मंगना। उस वे लड़की कह लगी सच्चे पातशाह मेरे पिता की उम्र 70 साल तो उत्ते हो गई है, माता की भी एडी उम्र है, ये संगत विच थोड़ा शाही फील करते ने ते कह नहीं सकते, ते कृपा करके मैं बेनती कर दी हाँ उन्हां वालों के साड़ी जोड़ी बना दो, एक वीर बख्श दो मैनू। महाराज ने नेत्र बंद करे कहते भाई आदम तेरा एक ऐसा कर्म होया होया कि 7 जन्म तक तेनू पुत्र की दात नहीं मिलनी। चंगा असी वाहगुरू का जिहड़ा असूल है वह तो नहीं बदलते, पर असी एक अपना जिहड़ा साडा चौथा पुत्र है वह तेरे घर भेज दिने, साडा पुत्र आएगा तो वह नाम भगतू रखी जमांदरू सिद्ध होएगा। अपना पुत्र दिता गुरु ने। महाराज कहते 4 पदार्थ जे को मंगा 7 जना की सेवा ला। सो इस तरह नाल डोगरा की सेवा पहरा रात का महाराज ने देखा बई ये तो मनो तनो होकर सेवा कर रहे हैं। अमृत वेला जद होया महाराज ने हरीकिया पुछया भी तुम सेवा करनी है, कहते महाराज डोगरा कहता। कहते चंगा वचन तो हूं असी नहीं करते, नहीं तो खाली रह जाते। चंगा इन्हों सब कुछ मिल गया जोड़ा थोनू देना सी। दूसरे दिन महाराज ने पूछया डोगरा कहते दसो की चाहिए, कहते सच्चे पातशाह असी रहा का जमीन नहीं साढ़े को, हर वक्त डर च रहने, ये डाढ़िया ना साडा वाह पिया हो, साड़ी इज्जत भी खतरे च रही है, सानू भौं भी इस साल बाहू दिती अगले साल कि देन सानू कोई पता नहीं, ते कमाइया करते बजुर्गों तो तुरे आने ते हैंड टू माउथ रहने, जे आपने कृपा करनी है सानू सुखाला कर। उस वेले महाराज उन्होंने मुखी एक नौ फतेह फतेह से एक नौ सम्मू से, और सम्मी न फतेह लैके सारे डोगर कहते साढ़े नाल चलो। 10 मील चले गए महाराज, उथे जाके सतलुज दरिया के कंडे नदी बहुत सोहना एक शाख चलती सी, इसकी हरे बाई और हरे बाई पई सी उ ए खुशक देश चो महाराज उथे लै गए। उथे जाके इशारा करता कहते लै भाई फतू असी इथे बहने आ, जा जिनी जमीन तेन चाहिए घोड़ा फेर ल, जिनी चाहिए रोक लै जिनी रोकनी। वो कहन लगा सच्चे पातशाह बहुती की करनी है, 2 पिंडां दी बहुत है, बड़े रकबियां दे 2 पिंडां दी जमीन रोक ली ते उथे मोड़ियां घटतियां। महाराज कह तेरिया मोड़ियां भी हरियां हो जाएंगी, 2 टालियां उसे खड़िया ने अज तक दशमेश पिता वेले दियां। ते उथे महाराज कहन लगे बसदे रहो तीर इस नई, आ जेड़ा नाला है ना नदी है छोटी जी एदे कंडे ते तुसी हुण बसदे रहो, नई चौधरता तुमको दई, आ जिहड़ियां चौधरियां कोल बड़ियां बड़ियां चौधरता इन्हां तो स्वतंत्र थोनू असी चौधरता बख्शदे हां। नै के तीर तीर जो देश, आ जिहड़ी नै जा रही है ना नदी जा रही है, इहदे कंडे कंडे जिन्ना देश है होए तुहारो देश शेष, ए तुहाडा देश बनिया रहेगा, तुहानू इलाका पक्का दिता। अज तक उन्हां दी औलाद उस थां ते जिथे गुरु महाराज इशारा करके सो उथे सारी वसदी है। सो हुण क्योंकि समा इजाजत नहीं दिंदा सो इत्थे ही मैं समाप्त करदा, बाकी जो अगले प्रोग्राम ने वह तुहानू दस देणगे। ते एक कोई सरदार साहब सी वह मैनू मिले सीगे, वह कहिंदे सी भी साडी डिस्पेंसरी चलदी आ होमोपैथी, ते उन्हां दे मन विच आया भी मैं भी सेवा करना क्योंकि अपनी डिस्पेंसरी तो इत्थे चलदी हुई है, ते यह हैगी आयुर्वैदिक दी, वह होमोपैथी दी खोलनी चाहते ने सोमवार वाले दिन, जां इत्थे आए होणगे तां दस देणगे, ते नहीं आए तो मैं सिर्फ आइडिया देना भाई इतने कोई वो डिस्पेंसरी खोलने की गलबात करते हैं, वो जो कोई फैसला हो गया संगत सुना दिता जाएगा। फ्री दवाइया ने इतने, अपनिया भी दवाइया तुम फ्री लेने ਅਸੀਂ ਤਾਂ ਮੈਂ ਤਾਂ ਇਹ ਖਾਸ ਕਰਕੇ ਬੇਨਤੀ ਕਰੀ ਹੋਈ ਹੈ ਕਿ ਬਿਮਾਰ ਜਿਹੜੇ ਬੰਦੇ ਨੇ ਉਹ ਜਿਹੜੀ ਸੰਦੂਕੜੀ ਹੁੰਦੀ ਆ, ਹੁਣ ਤਾਂ ਅਸੀਂ ਕੱਢਦੇ ਹੀ ਘੱਟ ਹਾਂ ਬਾਹਰ, ਉੱਥੇ ਵੀ ਨਹੀਂ ਕੱਢਦੇ, ਇੱਥੇ ਵੀ ਨਹੀਂ ਕੱਢਦੇ, ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਰਾਜੀ ਬੰਦੇ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਸੇਹ ਦਿੱਤੀ ਹੈ, ਉਹ ਥੋੜ੍ਹਾ ਥੋੜ੍ਹਾ ਬਿਮਾਰਾਂ ਦੀ ਸੇਵਾ ਕਰਨ ਵਾਸਤੇ ਉਹਦੇ 'ਚ 2 ਰੁਪਈਏ, 5 ਰੁਪਈਏ, 10 ਰੁਪਈਏ ਜਿਹੀ ਜੀ ਮਹਾਰਾਜ ਨੇ ਤਫਰੀਕ ਦਿੱਤੀ ਹੈ ਉਹਦੇ 'ਚ ਪਾਉਂਦੇ ਚੱਲੋ, ਪਰ ਹਾਰ ਹੁਣ ਸਾਨੂੰ ਲੋੜ ਨਹੀਂ ਰਹੀ ਕਿਉਂਕਿ ਆਪਣੇ ਆਪ ਇਹ ਜਿਹੜੇ ਪ੍ਰੇਮੀ ਨੇ ਉਹ ਆਪਣੇ ਆਪ ਇਹ ਦੇਈ ਜਾਂਦੇ ਨੇ। ਉਹ ਤਾਂ ਅਸੀਂ ਖੋਲ੍ਹੀਓ ਨਹੀਂ, 8-9 ਮਹੀਨਾ ਬਾਅਦ ਖੋਲ੍ਹਦੇ ਹੁੰਦੇ ਹਾਂ, ਥੋੜ੍ਹੇ ਜਿਹੇ ਉਹਦੇ 'ਚ 88-94 ਪਈਆਂ ਹੁੰਦੀਆਂ, ਉਹ ਅਸੀਂ ਖੋਲ੍ਹਦੇ ਨਹੀਂ ਹਾਂ। ਉਹ ਇਸ ਵਾਸਤੇ ਬਿਮਾਰਾਂ ਨੂੰ ਨਹੀਂ ਅਸੀਂ ਕਹਿੰਦੇ ਵੀ ਪੈਸੇ ਪਾਓ, ਦੁਬਾਰਾ ਨੂੰ ਕਹਿੰਦੇ ਹਾਂ ਨਾ ਤੁਹਾਡਾ ਪੈਸਾ ਬਹੁਤ ਲੱਗ ਚੁੱਕਿਆ, ਹੁਣ ਤੁਸੀਂ ਗੁਰੂ ਦੇ ਘਰ ਆਏ ਹੋ, ਹੁਣ ਤੁਸੀਂ ਸੇਵਾ ਕਰਕੇ ਰਾਜੀ ਹੋ। ਸੋ ਉਹ ਤਾਂ ਡਿਸਪੈਂਸਰੀ ਇਸ ਤਰ੍ਹਾਂ ਚੱਲਦੀ ਹੋ ਰਹਿੰਦੀ ਹੈ। ਪਿਛਲੇ ਸਾਲ ਦੇ ਅੰਦਰ ਬੀਬੀ ਬੈਠੀ ਹੈ ਇੱਥੇ, ਪਿੰਕੀ, ਬੜੀ ਵਾਹਿਗੁਰੂ ਨੇ ਇਹਦੇ 'ਤੇ ਕਿਰਪਾ ਕਰੀ ਹੋਈ ਹੈ, ਬਹੁਤ ਰੀਝ ਦੇ ਨਾਲ ਇਹ ਸੇਵਾ ਕਰਦੀ ਹੈ ਹੋਰ ਬੀਬੀਆਂ ਨੂੰ ਨਾਲ ਲੈ ਕੇ। ਹੁਣ ਵੀ ਇਹਦੀ ਸ਼ਾਦੀ ਹੋ ਗਈ ਅਤੇ ਫਿਰ ਵੀ ਇਹ ਉਸੇ ਤਰ੍ਹਾਂ ਲਗਨ ਦੇ ਨਾਲ ਆਉਂਦੀ ਹੈ। ਅਤੇ ਇਹਨੇ ਰਜਿਸਟਰ ਮੇਨਟੇਨ ਕਰਿਆ ਸੀ ਪਿਛਲੇ ਸਾਲ ਦਾ, ਅਤੇ ਮੈਨੂੰ ਗਿਣਤੀ ਕਰਕੇ ਦੱਸੀ ਸੀ, ਕਹਿਣ ਲੱਗੀ ਪਿਤਾ ਜੀ 15,000 ਮਰੀਜ਼ ਨੇ ਦਵਾਈ ਲਈ ਹੈ, ਹਫ਼ਤੇ ਦੀ ਦਵਾਈ ਦਿੰਦੇ ਹਾਂ, ਅਤੇ ਪਹਿਲਾਂ 1.5-2 ਸਾਲ ਆਉਂਦੇ ਸੀ ਤੁਹਾਡੇ ਵਿੱਚੋਂ ਹੀ ਹੁੰਦੇ ਸੀ, ਹੁਣ ਤੁਸੀਂ ਰਾਜੀ ਹੋ ਗਏ, ਮਹਾਰਾਜ ਨੇ ਕਿਰਪਾ ਕਰਤੀ, ਸਤਸੰਗ 'ਚ ਆਉਂਦੇ ਹੋ, ਸੇਵਾ ਕਰਦੇ ਹੋ, ਮਹਾਰਾਜ ਨੇ ਸਿਹਤ ਦੇ ਤੀ, ਥੋੜ੍ਹੇ ਬਹੁਤੇ ਆਉਂਦੇ ਨੇ ਹੁਣ 40-45 ਹੁੰਦੇ ਨੇ, ਉਹਨਾਂ ਨੂੰ ਵੀ ਮਹਾਰਾਜ ਬਖਸ਼ਿਸ਼ ਕਰੀ ਜਾਂਦੇ ਨੇ, ਕੋਈ ਸ਼ਬਦ ਨਾਲ ਠੀਕ ਹੋ ਜਾਂਦੇ ਨੇ, ਕੋਈ ਦਵਾਈ ਨਾਲ ਹੋ ਜਾਂਦੇ ਨੇ। ਸੋ ਇਹ ਡਿਸਪੈਂਸਰੀ ਇਸ ਤਰ੍ਹਾਂ ਹੀ ਚੱਲਦੀ ਹੈ, ਜੇ ਉਹ ਹੋਈ ਤਾਂ ਉਹ ਵੀ ਤੁਹਾਡੇ ਕੋਲ ਬੇਨਤੀ ਕਰ ਦਿੱਤੀ ਜਾਏਗੀ, ਅਤੇ ਲਖਮੀਰ ਸੋਹਣਾ ਨੂੰ ਮਿਲ ਲੈਣ ਜੇ ਇੱਥੇ ਬੈਠੇ ਹੋਣ ਕੋਈ ਪ੍ਰੇਮੀ। ਸੋ ਬਾਕੀ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਪ੍ਰੇਮੀਓ ਗੁਰਸਤੋਤਰ 'ਚ ਬੋਲੋ, ਬਾਕੀ ਪੂਰਨਵਾਸੀ ਪਰਸੋਂ ਨੂੰ ਛਿਨਛਿਰ ਬਾਅਦ ਨੂੰ ਆ ਰਹੀ ਹੈ, ਹੁਮ ਹਵਾ ਕੇ ਫਿਰ ਦਰਸ਼ਨ ਕਰੋ ਅਤੇ ਦਰਸ਼ਨ ਦੇਵੋ ਆਪਣੇ। ਹੁਣ ਸਾਰੇ ਪ੍ਰੇਮੀ ਗੱਜ ਵੱਜ ਕੇ